ਅਗਲੀ ਸਾਖੀ ਵਿੱਚ ਵੀ ਕੁਛ ਇਸ ਤਰ੍ਹਾਂ ਦੇ ਖਿਆਲ ਔਰ ਇਸ ਤਰ੍ਹਾਂ ਦੀ ਸਿੱਖਿਆ ਸਤਿਗੁਰ ਜੀ ਸਾਨੂੰ ਸਰਵਣ ਕਰਵਾ ਰਹੇ ਨੇ ਤਾਂ ਕਿ ਆਪਣੇ ਜੀਵਨ ਵਿੱਚ ਆਈਆਂ ਗਿਰਾਵਟਾਂ ਅਜੋਕੇ ਪਦਾਰਥੀ ਕਾਲ ਦੇ ਵਿੱਚੋਂ ਸਹਿਜੇ ਔਰ ਨਿਰਵਿਘਨ ਆਪਣੀ ਜੀਵਨ ਯਾਤਰਾ ਸੰਪੂਰਨ ਕਰਕੇ ਗੁਰੂ ਮਾਰਗ 'ਤੇ ਚੱਲਦਿਆਂ ਸੱਚ ਦੇ ਟਨਾਊ ਬਣ ਕੇ ਸੱਚਖੰਡ ਜੋ ਜੀਵਨ ਦਾ ਲਕਸ਼ ਹੈ ਉਹ ਪ੍ਰਾਪਤ ਹੋਵੇ। ਇਸ ਸਾਖੀ ਵਿੱਚ ਇੱਕ ਬੀਬੀ ਹੈ ਪ੍ਰਸੰਨ ਕੌਰ ਜੋ ਬੰਦੀ ਵਿੱਚ ਪਈ ਹੋਈ ਕਲਗੀ ਵਾਲੇ ਦੀ ਆਸ ਤੱਕਦੀ ਹੈ, ਉਹਦੇ ਨਾਲ ਡੋਰੀ ਬੱਧੀ ਹੋਈ ਹੈ, ਬੜੀ ਨਿਮਰਤਾ ਨਾਲ ਬੇਨਤੀ ਕਰਦੀ ਹੈ, ਮੇਰੀ ਸਤਿਗੁਰ ਆਸ ਪੁਜਾਈ ਦਾਸੀ ਸਨਮੁਖ ਸਦਾ ਰਹਾਏ। ਹਾਏ ਪੀਆ ਵੀ ਬੰਦੀ ਪੈ ਹੈ, ਮਿਲਕੀ ਬੈਠਣ ਦੇ ਦਿਹੋ ਗਏ ਹੈ, ਪਰ ਨਾ ਥਾਉ ਨਿਰਾਸਵਾਂ ਹੋਵਣ ਦੀ, ਨਹੀਂ ਵਿਲਪਣ ਕੁੜਨ ਤੇ ਰੋਵਣ ਦੀ। ਇਸ ਤਰ੍ਹਾਂ ਉਹ ਅਰਜੋਈਆਂ ਕਰਦੀ ਹੈ, ਵਿਲਕੜੀਆਂ ਲੈਂਦੀ ਹੈ। ਦੇਹੀ ਦੇਸ਼ ਤੇ ਵਿੱਥਾਂ ਵਸਾਰੇ ਕੌਤਕਹਾਰੇ ਦੇ ਹਨ, ਇਹਦੇ ਚਮਤਕਾਰ ਹਨ। ਸਦਾ ਦੇਸ਼ ਆਨੰਦੀ ਸੁਣਾਉਂਦਾ ਹੈ, ਜਿੱਥੇ ਮੇਲਾ ਹੀ ਮੇਲਾ ਰਹਿੰਦਾ ਹੈ ਗੁਰੂ ਦੀ ਰਜ਼ਾ ਵਿੱਚ। ਇਸ ਬੰਦੀਖਾਨੇ ਦੇ ਬਾਹਰ ਨਾਰੂ ਜੋ ਲੁਕ ਲੁਕ ਕੇ ਸੁਣਦਾ ਹੈ, ਆ ਕੇ ਬੜੇ ਕਰੜੇ ਸ਼ਬਦਾਂ ਵਿੱਚ ਕੁਛ ਕਹਿੰਦਾ ਹੈ ਕਿ ਉਹ ਡੁੱਲਾ ਬੇਸ਼ਰਮ ਦਾ ਆਖੇ ਰੁੱਖੀ ਖਾਓ, ਮਾਣ ਕਰੇ ਮੈਂ ਖੁਸ਼ ਹਾਂ ਅਜਬ ਖੁਸ਼ੀ ਕਾ ਥਾਉ, ਅਜੇ ਵਕਤ ਹੈ ਸੋਹਣੀਏ ਮਨ ਮਨਾ ਨਿਜ ਕੰਤ, ਸਿਰ ਤੇ ਘੁੰਮਰ ਪਾ ਰਿਹਾ ਕਾਲ ਕਰੇ ਜੋ ਅੰਤ। ਪ੍ਰਸੰਨ ਕੌਰ ਬੋਲੀ, ਜੇਠਾ ਰੱਬ ਸਵਾਰਿਆ ਕਰ ਜੋ ਤੈਨੂੰ ਭਾਏ, ਧੀ ਪਰਾਈ ਮਾਰ ਲੈ ਵੀਰ ਨਾ ਸੱਕਾਂ ਕਾਹੇ। ਨਾਰੂ, ਭਾਬੀ ਕਹਿਰ ਤੇ ਲੱਕ ਕਿਉਂ ਬੰਨਿਆ ਈ, ਆਪਣੇ ਆਪ ਦੀ ਵੈਰ ਨੇ ਹੱਠ ਛੱਡੀ, ਦੇ ਮਤ ਤੂੰ ਆਪਣੇ ਕੰਤ ਤਾਈ, ਉਹਦੇ ਮਗਜ ਵਿੱਚੋਂ ਕੀੜਾ ਨਾਲ ਕੱਢੀ, ਸਿੱਖੀ ਨਵੀਂ ਜੋ ਤੁਸਾਂ ਨੇ ਸਿੱਖ ਲਿੱਤੀ, ਹਿਰਦੇ ਆਪਣੇ ਡੂੰਗੜੀ ਬਹੁਤ ਗੱਡੀ ਛੱਡ ਦਿਓ ਤਾਂ ਇਸ ਨੂੰ ਬਹੁਤ ਚੰਗਾ, ਨਹੀਂ ਜਾਣਨੀ ਆਪਣੀ ਧੌਣ ਵੱਡੀ। ਇੱਦਾਂ ਆਖਦਾ ਨਾਰੂ ਕੁਝ ਦੂਰ ਜਾ ਕੇ ਖੜੋ ਗਿਆ। ਜਿਸ ਕੋਠੀ ਵਿੱਚ ਭਰਾ ਡੱਕਿਆ ਹੋਇਆ ਸੀ ਉਹ ਬੋਲਿਆ, ਤਰਸ ਕਰੀ ਕੁਝ ਮੈਂ ਤੇ ਭਾਈ, ਮੇਰੇ ਹੱਥ ਨਾ ਲਉ ਭਰਾਈ। ਭਰਾ, ਪਿਆਰੇ ਭਰਾਤਾ, ਜੋ ਕੁਝ ਆਪ ਨੇ ਸਮਝਿਆ ਹੈ ਉਹ ਠੀਕ ਨਹੀਂ। ਮੌਤ ਦੇ ਡਰ ਤੋਂ ਮੈਂ ਸਿੱਖੀ ਮੰਡਲ ਵਿੱਚੋਂ ਨਿਕਲ ਨਹੀਂ ਸਕਦਾ, ਕਿਉਂਕਿ ਸਿੱਖੀ ਨੇ ਉਹ ਪਰਦਾ ਦੂਰ ਕਰ ਦਿੱਤਾ ਹੈ ਜਿਸ ਦੇ ਕਾਰਨ ਮਰਨ ਜੀਵਨ ਦਾ ਤੇ ਪੈ ਜਾਂਦਾ ਹੀ ਰਿਹਾ। ਸਿੱਖੀ ਨੇ ਉਹ ਪ੍ਰਕਾਸ਼ ਭੇਜਿਆ ਹੈ ਕਿ ਜਿਸ ਨੇ ਮੌਤ ਨੂੰ ਆਤਮ ਜਨਮ ਕਰ ਦਿਖਾਇਆ ਹੈ। ਮੌਤ ਕੁਝ ਨਹੀਂ, ਇੱਕ ਧਰਤੀ ਦੇ ਫਿਰਦੇ ਸੁੰਡੀ ਕੀੜੇ ਨੂੰ ਖੰਭ ਲੱਗ ਜਾਂਦੇ ਹਨ ਔਰ ਉਹ ਫੁੱਲਾਂ ਦੀ ਮੌਜ ਲੈਣ ਜੋਗਾ ਹੋ ਜਾਂਦਾ ਹੈ। ਸਰੀਰ ਦੀ ਇਸ ਮੌਤ ਤੋਂ ਵੀ ਪਹਿਲੇ ਅਸੀਂ ਇੱਕ ਹੋਰ ਮੌਤ ਮਰ ਚੁੱਕੇ ਹਾਂ, ਉਹਦਾ ਸਵਾਦ ਚੱਕ ਚੁੱਕੇ ਹਾਂ, ਹੁਣ ਅਸੀਂ ਮੌਤ ਦੇ ਮਹਿਰ ਹਾਂ। ਨਹੀਂ ਨਹੀਂ, ਸਗੋਂ ਉਸੇ ਦੀ ਗੋਦ ਵਿੱਚ ਖੇਡਦੇ ਹਾਂ ਜੋ ਮੌਤ ਤੁਸਾਂ ਆਪਣੇ ਵੱਸ ਸਮਝੀ ਹੋਈ ਹੈ, ਉਹ ਆਪ ਦੀ ਪਾਪਾਂ ਦੀ ਪੰਡ ਭਾਰੀ ਕਰਨ ਨੂੰ ਸਮਰੱਥ ਹੈ, ਸਾਡਾ ਤਾਂ ਵਾਲ ਵਿੰਗਾ ਨਹੀਂ ਕਰ ਸਕਦੀ। ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਤੇ ਮੇਰੀ ਸੁਪਤਨੀ ਤੇ ਮਿਹਰ ਕਰ, ਪਰ ਆਪਣੇ ਆਤਮਾ ਤੇ ਆਪਣੇ ਮਿਹਰ ਕਰ। ਨਾਰੂ, ਇੱਕੋ ਪਿਤਾ ਮਾਤਾ ਦੇ ਜਾਏ ਸਕੇ ਭਰਾ ਹੋ ਕੇ, ਹਨੇਰ ਹੈ ਕਿ ਮੈਂ ਤਾਂ ਮੋਮਨਾਂ ਦੀ ਸੰਗਤ ਕਰਾਂ ਔਰ ਤੂੰ ਸਿੱਖੀ ਵਿੱਚ ਜਾ ਵੜੇ। ਇਹ ਐਸਾ ਅਕਸਰ ਬਹੁਤੇ ਘਰਾਂ ਵਿੱਚ ਮਤ ਮਤਾਂਤਰਾਂ ਦਾ ਜੋ ਵਖਰੇਵਾਂ ਹੈ ਅਜਿਹੀਆਂ ਪ੍ਰਸਥਿਤੀਆਂ ਨੂੰ ਪੈਦਾ ਕਰ ਦਿੰਦਾ ਹੈ। ਇਹ ਜੋ ਕੈਦ ਵਿੱਚ ਨਾ, ਬੜਾ ਗੁਰਮੁਖ ਨਾਮ ਹੈ ਹਰਵੰਤ ਸਿੰਘ, ਉਹ ਅੱਗੋਂ ਜਵਾਬ ਦੇਣ ਲੱਗਾ ਹੈ, ਮੋਮਲ ਤਾਈ ਹੈ, ਦੇਖ ਮੋਮਲ ਤਾਈ ਤੇਰੇ ਵੀਰਾ ਕਿੱਥੋਂ ਤੱਕ ਤੈਨੂੰ ਖੂਨ ਕਰਨ ਤੱਕ ਲੈ ਗਈ ਹੈ, ਜਰਾ ਮਨ ਵਿੱਚ ਕੰਘੀ ਮਾਰੋ। ਧਰਮ ਵਿੱਚ ਧੱਕਾ ਕਰਨਾ ਮੋਮਲ ਤਾਈ ਨਹੀਂ ਹੈ, ਜੋ ਤੁਸਾਂ ਨੂੰ ਰੁਚੇ ਧਾਰੋ, ਮੈਨੂੰ ਆਪਣੀ ਰੁਚੀ ਧਾਰਨ ਦਿਓ। ਨਾਰੂ ਹੋਸ਼ ਤਾਂ ਛੱਡੋ, ਹਾਂ ਜਾਂ ਨਾ? ਹਰਵੰਤ ਸਿੰਘ ਬੋਲਿਆ, ਹਾਂ ਤਾਂ ਇਹ ਹੈ ਕਿ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ, ਹਾਂ ਜ਼ਰੂਰ ਨਿਭੇ। ਨਾ ਹੈ ਨਿਜਮੋ ਫਿਰਨ ਦੀ, ਨਿਜਮ ਤੋਂ ਮੌਤ ਵੀ ਨਾ ਫਿਰ ਸਕੇ। ਵਾਹ ਵਾਹ, ਨਾਰੂ ਬੋਲਿਆ, ਵਾਹ ਵਾਹ ਕਹਿੰਦਾ ਬੁੱਲ ਟੁੱਕਦਾ ਹੇਠ ਉੱਤਰ ਗਿਆ। ਦਿਲ ਨੂੰ ਕਹਿੰਦਾ ਕੀ ਕਰੀਏ, ਭਰਾ ਤਾਂ ਲੋਹੇ ਦਾ ਥਣ ਹੈ, ਭਾਬੀ ਬੱਜਰ ਹੋ ਰਹੀ ਹੈ, ਹੁਣ ਜੇ ਮਾਰਾਂ ਤਾਂ ਸਾਰੇ ਜੱਗ ਦਾ ਮੂੰਹ ਕਾਲਾ, ਜੇ ਛੱਡਾਂ ਤਾਂ ਗੱਲ ਗਈ ਤਦ ਵੀ ਮੂੰਹ ਕਾਲਾ, ਕੀ ਕਰਾਂ? ਇਹ ਕੈਦਖਾਨਾ ਕੋਈ ਜੇਲ੍ਹ ਨਹੀਂ ਹੈ, ਆਪਣੇ ਘਰ ਦੀ ਹਵੇਲੀ ਦੀ ਉੱਪਰਲੀ ਅਟਾਰੀ ਸੀ। ਹਰਵੰਤ ਸਿੰਘ ਔਰ ਨਾਰੂ ਦੋਨੋਂ ਇੱਕ ਬੜੇ ਮਾਲਾਦਾਰ ਜ਼ਿਮੀਂਦਾਰ ਦੇ ਪੁੱਤਰ ਸਨ, ਜੋ ਪੱਕਾ ਸਰਵਰੀਆ ਸੀ। ਉਸ ਦੇ ਸਰਵਰੀ ਜੀਵਨ ਦਾ ਅਸਰ ਨਾਰੂ ਉੱਤੇ ਤਾਂ ਪਿਓ ਤੋਂ ਵੱਧ ਕੇ ਪਿਆ, ਪਰ ਛੋਟਾ ਪੁੱਤਰ ਸਿੱਖੀ ਦੀ ਰੋਂ ਵਿੱਚ ਪੈ ਗਿਆ। ਔਰ ਹੁਣ ਸਿੰਘ ਸੱਜ ਗਿਆ ਸੀ, ਸਾਰੇ ਪਰਿਵਾਰ ਨੂੰ ਇਹ ਬਾਤ ਬੜੀ ਬੁਰੀ ਲੱਗਦੀ ਸੀ, ਪਰ ਨਾਰੂ ਤੋਂ ਇੰਨਾ ਰੋਸ ਸੀ ਕਿ ਉਹ ਮਰਨ ਮਾਰਨ ਨੂੰ ਤਿਆਰ ਹੋ ਗਿਆ। ਇਸ ਨੇ ਆਪਣੇ ਭਰਾ ਅਤੇ ਭਾਬੀ ਨੂੰ ਕਿਸੇ ਸਾਲ ਨਾਲ ਆਪਣੀ ਹਵੇਲੀ ਵਿੱਚ ਅੱਡੋ ਅੱਡ ਕੋਠਿਆਂ ਵਿੱਚ ਕੈਦ ਕਰ ਛੱਡਿਆ ਔਰ ਕਲੇਸ਼ ਦੇਣੇ ਆਰੰਭੇ। ਪਰ ਇਹਨਾਂ ਕਲੇਸ਼ਾਂ ਨਾਲ ਹਰਵੰਤ ਸਿੰਘ ਅਤੇ ਪ੍ਰਸੰਨ ਕੌਰ ਘਾਬਰੇ ਨਹੀਂ, ਆਪਣੇ ਨਿਸ਼ਚੇ ਵਿੱਚ ਪੱਕੇ ਰਹੇ। ਮਮਤਾ ਦੀ ਮਾਰੀ ਮਾਂ ਵਾਸਤੇ ਬੜੀ ਮੁਸ਼ਕਲ ਸੀ, ਦਿਲ ਦੀਆਂ ਰੋਵਾਂ ਤਾਂ ਸਰਵਰੀ ਲਹਿਰ ਲੈਂਦੀਆਂ, ਪਰ ਵੱਡੇ ਪੁੱਤਰ ਨਾਲ ਹਾਮੀ ਭਰਦੀਆਂ ਸਨ। ਇੱਧਰੋਂ ਮਮਤਾ ਦੀ ਖਿੱਚ ਆਪਣੇ ਦੂਜੇ ਜਿਗਰ ਦੇ ਟੁਕੜੇ ਦੇ ਦੁੱਖ ਅਤੇ ਤਸੀਹੇ ਇਹ ਵੀ ਨਹੀਂ ਸਹਾਰ ਸਕਦੇ। ਜੇਕਰ ਵੱਡੇ ਪੁੱਤ ਦੀ ਮਦਦ ਕਰੇ ਤਾਂ ਛੋਟੇ ਪਰ ਜ਼ੁਲਮ ਹੁੰਦਾ, ਜੇ ਛੋਟੇ ਦੀ ਸਹਾਇਤਾ ਕਰੇ ਤਦ ਵੱਡਾ ਰਾਂਝ ਹੁੰਦਾ। ਮਾਂ ਤਾਂ ਵਿਚਾਰੀ ਦੁਵੱਲੀ ਕਿੜਕੀ ਵਿੱਚ ਫਸ ਗਈ। ਵਾਹਿਗੁਰੂ ਦੇ ਪਿਆਰੇ ਆਸਾਂ ਵਿੱਚ ਨਿਰਾਸ਼ ਰਹਿਣ ਵਾਲੇ ਸਦਾ ਤਿਆਰ ਬਰ ਤਿਆਰ ਰਹਿੰਦੇ ਹਨ। ਅੱਜ ਰਾਤ ਜਦ ਪਈ ਤਾਂ ਨਾਰੂ ਹੋਰੀ ਤਾਂ ਸ਼ਰਾਬ ਪੀ ਬੇਸੁੱਧ ਹੋ ਗਏ। ਇੱਕ ਟਹਿਲਣ ਨੇ ਸਿੰਘ ਹੁਰਾਂ ਨੂੰ ਜਾ ਦੱਸਿਆ ਅਤੇ ਸਿੰਘ ਹੁਰਾਂ ਨੇ ਹੁਣ ਖੜਕ ਖੜਾਕ ਤੋਂ ਬੇਖਤਰੇ ਹੋ ਕੇ ਆਪਣੇ ਬਲੀ ਹੱਥਾਂ ਨਾਲ ਦਰਵਾਜ਼ਾ ਤੋੜ ਸੁੱਟਿਆ। ਬਾਹਰ ਨਿਕਲ ਕੇ ਸਿੰਘਣੀ ਦੇ ਬੂਹੇ ਅੱਗੇ ਆਏ, ਇੱਟ ਮਾਰ ਕੇ ਜੰਦਰਾ ਤੋੜਿਆ ਅਤੇ ਸਾਥ ਨੂੰ ਨਾਲ ਲੈ ਕੇ ਹੇਠ ਉਤਰੇ। ਅੱਗੋਂ ਰਸਤੇ ਉੱਤੇ ਮਾਂ ਬੈਠੀ ਰੋ ਰਹੀ ਸੀ, ਪੁੱਤ ਨੂੰ ਖੁੱਲ੍ਹਾ ਵੇਖ ਕੇ ਬੋਲੀ, ਸ਼ੁਕਰ ਹੈ, ਸ਼ੁਕਰ ਹੈ ਮੈਂ ਵਾਰੀ ਇਸ ਤਰ੍ਹਾਂ ਨਿਕਲੇ ਹੋ। ਪਰ ਕਿਵੇਂ ਉੱਤੋਂ ਛੁਟਕਾਰਾ ਹੋਇਆ? ਭਾਈ ਹਰਵੰਤ ਜੀ ਕਹਿਣ ਲੱਗੇ ਮਾਂ ਦਰਵਾਜ਼ਾ ਭੰਨ ਕੇ, ਤਦੇ ਅਖੜਾਕ ਜਿਹਾ ਹੁੰਦਾ ਪਿਆ ਸੀ, ਪੁੱਤਰ ਹੁਣ ਕੀ ਸਲਾਹ ਹੈ? ਪੁੱਤਰ ਕਹਿਣ ਲੱਗਾ, ਮਾਂ ਮੁਲਕ ਮਾਹੀ ਦਾ ਮੋਕਲਾ ਅਤੇ ਪੈਰਬੰਦੀ ਦੇ ਛੋਪਲੇ। ਮਾਂ ਹਾਏ ਕਿੰਕੂ ਵਿਛੜਾ, ਪਰ ਜਾਓ ਜਿੰਦ ਬਚੇ ਕਿਵੇਂ ਵੀ ਬਚੇ। ਲਾਲ ਜੀ ਆਓ ਮੈਂ ਪਿਛਲਾ ਬੂਹਾ ਖੋਲ ਦਿਆਂ। ਨਾਰੂ ਲਾਲ ਇਸ ਵੇਲੇ ਗੁੱਟ ਪਏ ਹਨ, ਕੁਝ ਮੋਹਰਾਂ ਅਤੇ ਸ਼ਸਤਰ ਲੈ ਜਾਓ, ਖਾਲੀ ਹੱਥ ਨਾ ਜਾਓ। ਭਾਈ ਹਰਵੰਤ ਸਿੰਘ ਜੀ ਬੋਲੇ, ਮਾਂ ਤੁਹਾਡੀ ਬਖਸ਼ਿਸ਼ ਸਭ ਕੁਝ ਹੈ, ਮੇਰੇ ਆਪਣੇ ਸ਼ਾਸਤਰ ਮੈਨੂੰ ਦੇ ਦਿਓ, ਮੋਹਰਾਂ ਮੇਰੇ ਕਲਗੀਆਂ ਵਾਲੇ ਪਾਸ ਬਥੇਰੀਆਂ ਹਨ। ਅੱਗੋਂ ਪ੍ਰਸੰਨ ਕੌਰ ਬੋਲੀ, ਪ੍ਰਿਆ ਜੀ ਜੇ ਆ ਗਿਆ ਹੋਵੇ ਤਾਂ ਮੈਂ ਉਹ ਭੇਟ ਪ੍ਰਸ਼ਾਦ ਲੈ ਲਵਾਂ। ਹਾਂ ਚੰਗੀ ਗੱਲ ਹੈ, ਵਾਹ ਵਾਹ। ਇਉਂ ਕਹਿੰਦੇ ਝਟਪਟ ਕੁਝ ਸ਼ਾਸਤਰ ਦੋ ਲੋਈਆਂ ਜੋ ਸਤਿਗੁਰ ਲਈ ਭੇਟਾ ਸੀ ਅਤੇ ਮਾਤਾ ਦੀਆਂ ਜੋਰਿਓ ਜੋਰੀ ਦਿੱਤੀਆਂ ਮੋਹਰਾਂ ਉਹ ਪੱਲੇ ਬੰਨੀਆਂ, ਹੇਠਾਂ ਜਾ ਕੇ ਤਵੇਲੇ ਤੋਂ ਘੋੜੇ ਲੈ ਲਿੱਤੇ, ਰਕਾਬਾਂ ਵਿੱਚ ਪੈਰ ਦਿੱਤਾ ਅਤੇ ਮਾਤਾ ਨੂੰ ਸੀਸ ਨਿਵਾਉਂਦੇ ਆਓ ਗਏ ਪੱਤਰਾ ਵਾਚ ਗਏ। ਪੁੰਨਿਆ ਦੀ ਰਾਤ ਹੈ, ਪੁੰਨਿਆ ਵੀ ਉਹ ਜਿਸ ਨੂੰ ਸੌ ਚੰਦਾਂ ਅਤੇ ਹਜ਼ਾਰ ਸੂਰਜਾਂ ਤੋਂ ਵੀ ਵੱਧ ਰੋਸ਼ਨ ਚੰਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਭਾਗ ਕੀਤਾ ਸੀ। ਹਾਂ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਵਾਲੀ ਪੁੰਨਿਆ ਦੀ ਰਾਤ, ਮਹੀਨਾ ਕਤਕ ਦਾ, ਰੁੱਤ ਗੁਲਾਬੀ, ਬਹਾਰ ਸੁਹਾਣੀ, ਮਿੱਠੀ ਮਿੱਠੀ ਠੰਡ, ਪਿਆਰੀ ਪਿਆਰੀ ਪੌਣ, ਤਰੇਲ ਨਾਲ ਭਿੱਜੀ ਬਨਸਪਤੀ, ਬੱਜਵੀਂ ਪੈਰੀ ਚਾਨਣੀ ਅਤੇ ਚਾਨਣੀ ਵਿੱਚ ਇਹ ਦੰਪਤੀ, ਇਹ ਜੋੜਾ ਸਰਪਟ ਘੋੜੇ ਸਿੱਟੀ ਚਲੇ ਜਾ ਰਹੇ ਸਨ। ਅੱਧੀ ਰਾਤ ਤੋਂ ਵਧੀਕ ਇਸ ਤਰ੍ਹਾਂ ਘੋੜਿਆਂ ਨੂੰ ਪੂਰੀਏ ਪਿਆ ਲੰਘ ਗਈ। ਇੱਕ ਪਿੰਡ ਆ ਗਿਆ ਜਿੱਥੇ ਇੱਕ ਧਰਮਸਾਲ ਹੈ ਔਰ ਸਿੱਖਾਂ ਦੇ ਚੌਖੇ ਘਰ ਸਨ। ਜਾਣੂ ਪ੍ਰਾਹੁਣੇ ਘੋੜਿਆਂ ਤੋਂ ਉੱਤਰ ਕੇ ਉੱਥੇ ਉਤਰੇ, ਅੱਗੇ ਹੋਏ ਧਰਮਸਾਲੇ ਗਏ। ਅਸਲ ਵਿੱਚ ਤਰਪਹਿਰੇ ਦਾ ਵੇਲਾ ਹੋ ਗਿਆ ਸੀ, ਸੰਗਤ ਆ ਰਹੀ ਸੀ, ਕੁਝ ਨਾ ਰਹੇ ਸਨ ਔਰ ਕੁਝ ਨਾ ਚੁੱਕੇ ਸਨ। ਇਹਨਾਂ ਦੇ ਪਹੁੰਚਦਿਆਂ ਬੜੀ ਖੁਸ਼ੀ ਹੋਈ, ਆਪ ਨੂੰ ਸਿੰਘ ਸਿਆਣਦੇ ਸਨ, ਨਿਹਾਲ ਹੋ ਗਏ, ਘੋੜੇ ਫੜ ਲਏ, ਆਪ ਦੀ ਵਿਪਤਾ ਦੀ ਖਬਰ ਸੁਣ ਚੁੱਕੇ ਸਨ। ਅਚਾਨਕ ਭਰਾ ਨੂੰ ਸਹੀ ਸਲਾਮਤ ਆਪਣੇ ਵਿੱਚ ਦੇਖ ਕੇ ਜਾਮੇ ਵਿੱਚ ਨਾ ਸਮਾ ਸਕੇ, ਕੌਰੀਆਂ ਭਰ ਭਰ ਮਿਲੇ। ਸਿੰਘੜੀ ਨੂੰ ਸਭ ਨੇ ਹੱਥ ਜੋੜ ਕੇ ਫਤਿਹ ਗਜਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਾਂ ਨੂੰ ਦੂਸਰੇ ਪਾਸੇ ਲਿਜਾ ਕੇ ਆਰਾਮ ਕਰਵਾਇਆ, ਗਰਮ ਦੁੱਧ ਛਕਾਇਆ ਔਰ ਥੋੜ੍ਹੀ ਜਿਹੀ ਨਿੱਘ ਦੇ ਕੇ ਕਿਹਾ ਕਿ ਸੌਂ ਜਾਓ। ਪਰ ਥਕਾਲ ਨੂੰ ਨਾ ਮੰਨਣ ਵਾਲੇ, ਪ੍ਰੇਮ ਵਿੱਚ ਰੱਤੇ ਰਹਿਣ ਵਾਲੇ, ਸਦਾ ਚੜ੍ਹਦੀਆਂ ਕਲਾ ਵਿੱਚ ਖੇਡਣ ਵਾਲੇ ਸਿੰਘਾਂ ਦਾ ਜੀਵਨ ਇਹ ਰਸ ਕਦ ਛੱਡਦੇ ਸੀ। ਸੋ ਦੀਵਾਨ ਵਿੱਚ ਜਾ ਬਰਾਜੇ, ਭਾਈ ਸਾਹਿਬ ਜੀ ਪਹਿਲੀ ਅਵਸਥਾ ਵਿੱਚ ਅੰਮ੍ਰਿਤ ਰਾਏ ਕਵੀ ਪਾਸੋਂ ਵਿਦਿਆ ਪਾਉਂਦੇ ਰਹੇ ਸੀ, ਫਿਰ ਸਿੰਘ ਹੋ ਗਏ ਤਾਂ ਵਿਦਿਆ ਦੇ ਮੂਲ ਦੀ ਸਮਝ ਪੈ ਗਈ ਔਰ ਸਾਰੀ ਸੋਝੀ ਆ ਗਈ। ਇਸ ਕਰਕੇ ਆਪ ਥੋੜ੍ਹੇ ਦਿਨਾਂ ਵਿੱਚ ਹੀ ਪੰਥ ਵਿੱਚ ਪਿਆਰੇ ਅਤੇ ਧਰਮ ਸਤਿਕਾਰਯੋਗ ਹੋ ਗਏ। ਇੱਥੋਂ ਦੀ ਸੰਗਤ ਆਪ ਦੇ ਬਚਨ ਬਲਾਸਾਂ ਨੂੰ ਬੜੇ ਪਿਆਰ ਨਾਲ ਸੁਣਨ ਦੀ ਚਾਹਵਾਨ ਰਹਿੰਦੀ ਸੀ। ਦੋ ਚਾਰ ਦਿਨ ਸਤਸੰਗ ਨੇ ਆਪ ਦੇ ਵਿਦਿਆ ਬਲ ਤੋਂ ਲਾਭ ਉਠਾਇਆ।